ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ 10 ਜੇਠ 1536 ਬਿਕਰਮੀ 5 ਮਈ 1479 ਈਸਵੀ ਨੂੰ ਪਿੰਡ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪ੍ਰਗਟ ਹੋਏ। ਇਹਨਾਂ ਦੇ ਪਿਤਾ ਦਾ ਨਾਮ ਤੇਜ ਭਾਨ ਸੀ ਔਰ ਮਾਤਾ ਦਾ ਨਾਮ ਲਕਸ਼ਮੀ ਸੀ। ਪਿਤਾ ਤੇਜ ਭਾਨ ਘਰ ਦੀ ਜ਼ਮੀਨ ਸੀ, ਖੇਤੀਬਾੜੀ ਕਰਿਆ ਕਰਦੇ ਸਨ, ਨਾਲ ਨਾਲ ਦੁਕਾਨਦਾਰੀ ਵੀ ਕਰਦੇ ਸਨ ਔਰ ਇਹ ਦੋਵੇਂ ਕਿਤੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਅਪਣਾ ਲਏ। 23 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਪਿੰਡ ਸਣ ਖੱਤਰੇ ਦੇ ਭਾਈ ਦੇਵੀ ਚੰਦ ਬਹਿਲ ਦੀ ਸਪੁੱਤਰੀ ਬੀਬੀ ਰਾਮ ਕੌਰ ਨਾਲ ਹੋਈ, ਜਿਨ੍ਹਾਂ ਦੀ ਕੁੱਖੋਂ 2 ਸਾਹਿਬਜ਼ਾਦੇ ਬਾਬਾ ਮੋਹਨ ਜੀ ਔਰ ਮੋਹਰੀ ਜੀ ਔਰ 2 ਬੀਬੀਆਂ ਲੜਕੀਆਂ ਬੀਬੀ ਦਾਨੀ ਔਰ ਬੀਬੀ ਭਾਨੀ ਨੇ ਜਨਮ ਲਿਆ। ਜਦ 40 ਸਾਲ ਦੀ ਉਮਰ ਹੋ ਗਈ, ਬਾਬਾ ਅਮਰਦਾਸ ਸੋਚ ਰਹੇ ਨੇ ਕੋਈ ਧਰਮ ਦਾ ਕਾਰਜ ਕਰਨਾ ਚਾਹੀਦਾ। ਉਹਨਾਂ ਦਿਨਾਂ ਵਿੱਚ ਧਰਮ ਦਾ ਕੰਮ ਇੱਕੋ ਹੀ ਲੋਕ ਸਮਝਦੇ ਸੀ ਕਿ ਹਰ ਦੁਆਰ ਜਵਾਓ ਔਰ ਗੰਗਾ ਇਸ਼ਨਾਨ ਕਰ ਲਓ। ਲੋਕਾਂ ਆਖਣਾ ਜੀ ਫਲਾਣਾ ਤੇ ਗੰਗਾ ਨਹਾ ਹੈ। ਵੈਸ਼ਨੋ ਧਰਮ ਅਨੁਸਾਰ ਤੀਰਥ ਯਾਤਰਾ ਕਰਨਾ ਉੱਤਮ ਮਹਾਤਮ ਸਮਝਿਆ ਜਾਂਦਾ। ਬਾਬਾ ਅਮਰਦਾਸ ਜੀ ਹਰ ਸਾਲ ਹਰ ਦੁਆਰ ਜਾਣ ਲੱਗ ਪਏ, ਜਾਣਾ ਗੰਗਾ ਇਸ਼ਨਾਨ ਕਰਕੇ ਆਉਣਾ। ਲਗਾਤਾਰ 21 ਸਾਲ ਇਹਨਾਂ ਨੇ ਹਰ ਦੁਆਰ ਜਾ ਕੇ ਗੰਗਾ ਇਸ਼ਨਾਨ ਕੀਤੇ। ਜੇ ਗੁਰਮਤਿ ਅਨੁਸਾਰ ਤੀਰਥ ਯਾਤਰਾ ਬਾਰੇ ਆਪ ਸੁਣਨਾ ਚਾਹੋ ਤਾਂ ਮਹਾਰਾਜ ਕਹਿੰਦੇ ਨੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੀਰਥ ਨਹਾਵਾ ਜੇ ਤੇ ਸੁਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਬਈ ਤੀਰਥ ਤੇ ਮੈਂ ਤਾਂ ਨਹਾਉਣ ਜਾਵਾਂ ਜੇ ਵਾਹਿਗੁਰੂ ਨੂੰ ਚੰਗਾ ਲੱਗਾਂ, ਅਤੇ ਜੇ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ ਮੈਂ ਨਹਾ ਕੇ ਕੀ ਕਰਨਾ। ਪਰ ਸਾਡੇ ਲੋਕਾਂ ਨੇ ਆਮ ਰਸਮ ਬਣਾ ਲਈ ਕਿ ਚਲੋ ਹਰ ਦੁਆਰ ਗੰਗਾ ਇਸ਼ਨਾਨ ਕਰਕੇ ਆਓ। ਬਾਬਾ ਅਮਰਦਾਸ ਜੀ 21 ਸਾਲ ਗੰਗਾ ਇਸ਼ਨਾਨ ਕਰਦੇ ਰਹੇ। ਜਦੋਂ ਆਖਰੀ ਵੇਰ ਇਸ਼ਨਾਨ ਕਰਕੇ ਆ ਰਹੇ ਸੀ, ਇਹਨਾਂ ਨੂੰ 2 ਮਨੁੱਖ ਮਿਲੇ ਰਸਤੇ ਵਿੱਚ ਥਕੇਵਾਂ ਲਾਉਣ ਲਈ। ਇੱਕ ਦਰਖਤ ਦੀ ਛਾਵੇਂ ਲੇਟ ਗਏ, ਲੱਤ ਉੱਤੇ ਲੱਤ ਰੱਖੀ ਸੀ, ਆਰਾਮ ਕਰ ਰਹੇ ਸਨ। ਇੱਕ ਪੰਡਿਤ ਆਇਆ, ਜੋਤਸ਼ੀ, ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਪਦਮ ਸੀ, ਪਦਮ ਦੀ ਰੇਖਾ ਪੜ੍ਹੀ, ਕਹਿਣ ਲੱਗੇ ਬਈ ਗੁਰਮੁਖਾ ਇੱਕ ਦਿਨ ਆਵੇਗਾ ਤੇਰੇ ਸਿਰ ਉੱਤੇ ਛਤਰ ਝੁਲੇਗਾ, ਬਾਦਸ਼ਾਹੀ ਛਤਰ ਝੁਲੇਗਾ। ਇਸ ਅਨੋਖੇ ਵਾਕ ਨੇ ਬਾਬੇ ਅਮਰਦਾਸ ਦੇ ਮਨ ਵਿੱਚ ਨਵੀਆਂ ਸੋਚਾਂ ਨੂੰ ਜਨਮ ਦੇ ਦਿੱਤਾ। ਅੱਗੇ ਗਏ, ਇੱਕ ਬ੍ਰਹਮਚਾਰੀ ਮਿਲਿਆ, ਉਹਦੇ ਨਾਲ ਗੱਲਾਂ ਬਾਤਾਂ ਹੋਈਆਂ। ਉਹ ਗੁਰੂ ਸਾਹਿਬ ਨਾਲ ਬਚਨ ਬਲਾਸ ਕਰਦਾ ਕਰਦਾ ਬਾਬਾ ਅਮਰਦਾਸ ਜੀ ਦੇ ਨਾਲ ਹੀ ਪਿੰਡ ਬਾਸਰ ਕੇ ਆ ਗਿਆ। 2-3 ਦਿਨ ਘਰ ਰੱਖ ਕੇ ਉਹਦੀ ਸੇਵਾ ਕੀਤੀ। ਇੱਕ ਦਿਨ ਅਚਨ ਚੇਤ ਤੋਂ ਪੁੱਛ ਬੈਠਾ ਕਿ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ? ਜਦ ਇਹ ਗੱਲ ਸੁਣੀ ਤਾਂ ਬਾਬਾ ਅਮਰਦਾਸ ਜੀ ਨੇ ਲੱਜਿਆਵਾਨ ਹੋ ਕੇ ਉਦਾਸ ਦੇ ਸੁਰ ਵਿੱਚ ਕਿਹਾ ਕਿ ਭਾਈ ਮੈਂ ਤਾਂ ਅਜੇ ਗੁਰੂ ਧਾਰਿਆ ਹੀ ਕੋਈ ਨਹੀਂ। ਬ੍ਰਹਮਚਾਰੀ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਮੈਨੂੰ ਤੁਹਾਡੇ 'ਤੇ ਨਹੀਂ ਆਪਣੇ ਆਪ ਉੱਤੇ ਅਫਸੋਸ ਹੈ ਕਿ ਮੈਂ ਇੱਕ ਨਗੋਰੇ ਦੇ ਹੱਥੋਂ ਖਾਂਦਾ ਰਿਹਾ 3 ਦਿਨ। ਮੈਂ ਤਾਂ ਜਨਮ ਭ੍ਰਿਸ਼ਟ ਕਰ ਲਿਆ, ਨਗੋਰੇ ਦੇ ਤਾਂ ਦਰਸ਼ਨ ਕਰਨੇ ਵੀ ਮਾੜੇ ਨੇ। ਇੰਨੀ ਕਹਿੰਦਾ ਹੋਇਆ ਬਾਬਾ ਅਮਰਦਾਸ ਦੇ ਕੋਲੋਂ ਤੁਰ ਗਿਆ। ਬਾਬਾ ਅਮਰਦਾਸ ਦੇ ਮਨ ਨੂੰ ਚੋਟ ਲੱਗੀ, ਉਹ ਮਨਾ ਸਾਰੀ ਜ਼ਿੰਦਗੀ ਨਗੋਰੇ ਨੇ ਲੰਘਾਤੀ, ਮੈਨੂੰ ਗੁਰੂ ਧਾਰਨ ਕਰਨਾ ਚਾਹੀਦਾ। ਰਾਤ ਪਈ, ਕੋਠੇ ਉੱਤੇ ਮੰਜਾ ਡਾਲਿਆ, ਆਕਾਸ਼ ਦੇ ਤਾਰੇ ਖਿਣ ਰਹੇ ਨੇ, ਨੀਂਦ ਨਹੀਂ ਆਉਂਦੀ। ਪੰਜਾਬੀ ਦਾ ਇੱਕ ਮੁਹਾਵਰਾ ਹੈ, ਜਿੱਥੇ ਚਾਹ ਉੱਥੇ ਰਾਹ। ਜਦੋਂ ਮਨ ਵਿੱਚ ਫੁਰਨਾ ਫੁਰਿਆ ਤਾਂ ਕੁਦਰਤ ਨੇ ਵਸੀਲਾ ਬਣਾਇਆ, ਅੰਮ੍ਰਿਤ ਵੇਲਾ ਹੋਇਆ। ਇੱਕ ਮਿੱਠੀ ਜਿਹੀ ਆਵਾਜ਼ ਕੰਨਾਂ 'ਚ ਪਈ, ਸ਼੍ਰੀ ਗੁਰੂ ਅੰਗਦ ਦੇਵ ਦੀ ਸਪੁੱਤਰੀ ਬੀਬੀ ਅਮਰੋ, ਗੁਰੂ ਅਮਰਦਾਸ ਪਾਤਸ਼ਾਹ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਬੀਬੀ ਨੇ ਸਵੇਰੇ ਉੱਠ ਕੇ ਦਹੀਂ ਵਿੱਚ ਮਧਾਣੀ ਪਾਈ ਅਤੇ ਨਾਲ ਆਸਾ ਦੀ ਵਾਰ ਸ਼ੁਰੂ ਕਰ ਲਈ। ਗੁਰਬਾਣੀ ਦੀਆਂ ਮਿੱਠੀਆਂ ਤੁਕਾਂ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਪਈਆਂ, ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ। ਬਾਬਾ ਅਮਰਦਾਸ ਸੋਚ ਰਹੇ ਨੇ ਮੇਰੇ ਨਾਲੋਂ ਤਾਂ ਲੜਕੀ ਸਿਆਣੀ ਹੈ ਜਿਹੜੀ ਕਹਿ ਰਹੀ ਹੈ ਸੌ ਚੰਦਰਮਾ ਹਜ਼ਾਰ ਸੂਰੇ ਚੜ੍ਹੇ ਅਤੇ ਗੁਰੂ ਬਿਨਾਂ ਹਨੇਰਾ ਹੀ ਹਨੇਰਾ ਹੈ। ਉਸ ਵੇਲੇ ਉੱਠ ਕੇ ਆਏ, ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੋਲ੍ਹਿਆ, ਭਰਜਾਈ ਨੇ ਬੀਬੀ ਦੇ ਸਿਰ ਉੱਤੇ ਪਿਆਰ ਦੇ ਕੇ ਕਹਿਣ ਲੱਗੇ, ਧੀਏ ਇਹ ਜਿਹੜੀ ਬਾਣੀ ਪੜ੍ਹ ਰਹੀ ਹੈ ਕਿਹਨਾਂ ਨੇ ਉਚਾਰਨ ਕੀਤੀ ਹੈ? ਸਿਰ ਝੁਕਾ ਕੇ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਇਹ ਦੀਨ ਦੁਨੀਆਂ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਹੈ, ਜਿਹਦੀ ਗੱਦੀ ਉੱਤੇ ਜਿਨ੍ਹਾਂ ਦੀ ਗੱਦੀ ਉੱਤੇ ਮੇਰੇ ਪਰਮ ਪੂਜਾ ਪਿਤਾ ਸ਼੍ਰੀ ਗੁਰੂ ਅੰਗਦ ਦੇਵ ਹਨ। ਓ ਹੋ, ਘਰ ਵਿੱਚ ਗੰਗਾ ਅਤੇ ਮੈਨੂੰ ਸਮਝ ਹੀ ਨਹੀਂ ਆਈ। ਸ਼੍ਰੀ ਗੁਰੂ ਅੰਗਦ ਦੇਵ ਬਾਰੇ ਬਾਬਾ ਅਮਰਦਾਸ ਜੀ ਬਹੁਤ ਕੁਝ ਜਾਣਦੇ ਸੀ, ਪਰ ਰਿਸ਼ਤੇਦਾਰੀ ਦੇ ਪਰਦੇ ਹੇਠ ਸਭ ਕੁਝ ਲੁਕਿਆ ਹੋਇਆ ਸੀ। ਜਦੋਂ ਅਸਲੀਅਤ ਨਾਲ ਆਤਮਕ ਅੱਖਾਂ ਨਾਲ ਵੇਖਿਆ, ਕਹਿਣ ਲੱਗੇ, ਧੀਏ ਕੱਲ੍ਹ ਨੂੰ ਮੇਰੇ ਨਾਲ ਖੰਡੂਰ ਸਾਹਿਬ ਚੱਲਣਾ ਹੋਵੇਗਾ, ਮੈਂ ਦਰਸ਼ਨ ਕਰਨੇ ਚਾਹੁੰਦਾ। ਬੀਬੀ ਅਮਰੋ ਨੂੰ ਲੈ ਕੇ ਖੰਡੂਰ ਸਾਹਿਬ ਆਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਰਿਸ਼ਤੇਦਾਰ ਸਮਝ ਕੇ ਆਪਣੇ ਕੋਲ ਆਦਰ ਨਾਲ ਬਿਠਾਉਣ ਦੀ ਗੱਲ ਕੀਤੀ। ਉੱਠ ਕੇ ਗਲਵੱਕੜੀ 'ਚ ਲਿਆ, ਕਹਿਣ ਲੱਗੇ, ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਹੁਣ ਸਿੱਖ ਬਣ ਕੇ ਆਇਆ, ਮੈਨੂੰ ਸਿੱਖੀ ਦਾਨ ਬਖਸ਼। ਗੁਰੂ ਅੰਗਦ ਦੇਵ ਕਹਿਣ ਲੱਗੇ, ਪੁਰਖਾ, ਗੁਰੂ ਨਾਨਕ ਦੀ ਸਿੱਖੀ ਸੇਵਾ ਨਾਲ ਮਿਲਦੀ ਹੈ, ਅਸਾਂ ਵੀ ਸੇਵਾ ਕਰਕੇ ਹੀ ਪ੍ਰਾਪਤ ਕੀਤੀ ਹੈ। ਬੜੇ ਚੰਗੇ ਸਮੇਂ ਆ ਗਏ ਹੋ, ਗੁਰੂ ਘਰ ਦੀ ਸੇਵਾ ਕਰੋ। ਬਸ ਸੁਝਾਅ ਦੇ ਦਿੱਤਾ, ਬਾਬਾ ਅਮਰਦਾਸ ਜੀ ਸੇਵਾ ਵਿੱਚ ਜੁੱਟ ਪਏ। ਖਾਲਸਾ ਜੀ, ਇਤਨੀ ਕਠਿਨ ਸੇਵਾ, ਲੰਗਰ ਦੇ ਜੂਠੇ ਭਾਂਡੇ ਮਾਂਜਣੇ, ਪੱਖਾ ਝੱਲਣਾ, ਜਲ ਲਿਆਉਣਾ, ਲੰਗਰ ਵਾਸਤੇ ਲੱਕੜਾਂ ਲਿਆਉਣੀਆਂ, ਗੁਰੂ ਮਹਾਰਾਜ ਦੀ ਬੇਅੰਤ ਸੇਵਾ, ਲਗਾਤਾਰ 11 ਸਾਲ ਸੇਵਾ ਕੀਤੀ। 11 ਸਾਲ ਅੱਧੀ ਰਾਤ ਵੇਲੇ ਉੱਠਣਾ, ਗਾਗਰ ਲੈ ਕੇ ਦਰਿਆ ਬਿਆਸਾ ਦੇ ਕੰਢੇ ਜਾਣਾ, ਪਹਿਲੇ ਆਪ ਇਸ਼ਨਾਨ ਕਰਨਾ, ਡੂੰਘੇ ਪਾਣੀ ਵਿੱਚੋਂ ਜਲ ਦੀ ਗਾਗਰ ਭਰ ਕੇ ਸਿਰ 'ਤੇ ਚੁੱਕ ਲੈਣੀ, ਅੰਮ੍ਰਿਤ ਵੇਲੇ ਆ ਕੇ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ, ਹਨੇਰੀ ਜਾਏ, ਮੀਂਹ ਆਵੇ, ਕੁਝ ਹੋਵੇ, ਚੱਖੜ ਉਹ ਚੱਲਣ, ਇਹ ਸੇਵਾ ਲਗਾਤਾਰ 11 ਸਾਲ ਕਰਦੇ ਰਹੇ। ਆਖਰਕਾਰ ਇੱਕ ਦਿਨ ਇਮਤਿਹਾਨ ਹੋਇਆ, ਕਹਿਰਾਂ ਦੀ ਸਰਦੀ, ਹਵਾ ਚੱਲ ਰਹੀ ਹੈ, ਤੂਫਾਨ ਚੱਲ ਰਿਹਾ, ਠੱਕਾ ਚੱਲ ਰਿਹਾ। ਬਾਬਾ ਅਮਰਦਾਸ ਜੀ ਜਲਦੀ ਗਾਗਰ ਲੈ ਕੇ ਆ ਰਹੇ ਨੇ। ਪਿੰਡ ਦੇ ਬਾਹਰ ਬਾਹਰ ਇੱਕ ਜੁਲਾਇਆਂ ਦਾ ਘਰ ਸੀ, ਰਸਤੇ ਤੋਂ ਉਖੜ ਗਏ, ਜੁਲਾਇਆਂ ਦੀ ਖੱਡੀ ਵਿੱਚ ਜਾ ਡਿੱਗੇ, ਪਰ ਗਾਗਰ ਨਹੀਂ ਡੁੱਲਣ ਦਿੱਤੀ। ਖੜਾਕਾ ਹੋਇਆ, ਜੁਲਾਏ ਨੇ ਆਪਣੀ ਪਤਨੀ ਨੂੰ ਕਿਹਾ, ਬਾਹਰ ਨਿਕਲ ਕੇ ਵੇਖ ਇਸ ਵੇਲੇ ਕੌਣ ਹੈ। ਕਵੇਲੇ ਦੀ ਮਸ਼ੱਕਤ ਗੁੱਸੇ ਜੇ ਵਿੱਚ ਬਾਹਰ ਉੱਠੀ ਬੀਬੀ, ਵੇਖ ਕੇ ਕਹਿਣ ਲੱਗੀ, ਲੋ ਇਹ ਤਾਂ ਉਹੋ ਹੀ ਹੈ ਅਮਰੂ ਨਥਾਵਾਂ, ਜਿਹੜਾ ਕੁੜਮਾਂ ਦੇ ਬੂਹੇ ਅੱਗੇ ਰੁਲਦਾ ਫਿਲਦਾ ਰੋਟੀ ਬਦਲੇ। ਜਦ ਬਾਬਾ ਅਮਰਦਾਸ ਦੇ ਕੰਨਾਂ ਵਿੱਚ ਆਵਾਜ਼ ਆਈ, ਕਹਿਣ ਲੱਗੇ, ਝੱਲੀਏ, ਮੈਂ ਨਥਾਵਾਂ ਹਾਂ, ਹੁਣ ਮੈਂ ਗੁਰੂ ਵਾਲਾ ਹਾਂ, ਮੈਨੂੰ ਕੌਣ ਨਥਾਵਾਂ ਕਹਿ ਸਕਦਾ। ਬਾਬਾ ਅਮਰਦਾਸ ਨੂੰ ਆਪਣੇ ਗੁਰੂ ਉੱਤੇ ਬੜਾ ਮਾਣ ਸੀ, ਮੂੰਹ ਵਿੱਚੋਂ ਲਫ਼ਜ਼ ਨਿਕਲੇ, ਉਹ ਬੀਬੀ ਝੱਲੀ ਹੋ ਗਈ, ਕੱਪੜੇ ਪਾੜ ਦਿੱਤੇ, ਪਾਗਲ ਹੋ ਗਈ। ਦਿਨ ਚੜ੍ਹੇ, ਉਹਦੇ ਘਰ ਦੇ ਉਹਨੂੰ ਲੈ ਕੇ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਆਏ। ਗੁਰੂ ਅੰਗਦ ਸਾਹਿਬ ਜੀ ਨੇ ਜਦ ਇਹ ਗੱਲ ਸੁਣੀ, ਅੱਖਾਂ ਵਿੱਚ ਹੰਝੂ ਆ ਗਏ, ਉੱਠ ਕੇ ਬਾਬਾ ਅਮਰਦਾਸ ਨੂੰ ਗਲਵੱਕੜੀ 'ਚ ਲੈ ਲਿਆ, ਉਸ ਬੀਬੀ ਨੂੰ ਰਾਜੀ ਕੀਤਾ ਔਰ ਸੰਗਤਾਂ ਵਿੱਚ ਐਲਾਨ ਕਰ ਦਿੱਤਾ ਕਿ ਸਾਥੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਤੀਸਰੇ ਗੁਰੂ ਬਾਬਾ ਅਮਰਦਾਸ ਹੋਣਗੇ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ 3 ਵਿਸਾਖ 1609 ਬਿਕਰਮੀ ਨੂੰ ਗੁਰਗੱਦੀ ਉੱਤੇ ਬੈਠੇ। ਉਸ ਵੇਲੇ ਉਹਨਾਂ ਦੀ ਉਮਰ 72 ਸਾਲ ਦੇ ਕਰੀਬ ਸੀ। ਗੁਰੂ ਅੰਗਦ ਦੇਵ ਭਾਵੇਂ ਛੋਟੀ ਉਮਰ ਦੇ ਸਨ, ਇਹਨਾਂ ਨਾਲੋਂ ਬਾਬਾ ਅਮਰਦਾਸ ਜੀ 24 ਸਾਲ 10 ਮਹੀਨੇ 25 ਦਿਨ ਉਮਰ ਵਿੱਚ ਵੱਡੇ ਸਨ। ਪਰ ਗੁਰੂ ਅੰਗਦ ਸਾਹਿਬ ਜਾਣਦੇ ਸਨ ਇਹਨਾਂ ਦੀ ਉਮਰ ਬਹੁਤ ਲੰਬੀ ਹੈ ਔਰ ਇਹਨਾਂ ਅਜੇ ਸੰਸਾਰ ਵਿੱਚ ਬੜਾ ਕਾਫੀ ਸਮਾਂ ਰਹਿਣਾ ਹੈ। ਔਰ ਇਹ ਗੱਲ ਠੀਕ ਨਿਕਲੀ, ਸਤਿਗੁਰੂ ਅਮਰਦਾਸ ਪਾਤਸ਼ਾਹ ਨੇ 22 ਸਾਲ 5 ਮਹੀਨੇ ਗੁਰਿਆਈ ਕੀਤੀ। ਬਿਆਸਾ ਦਰਿਆ ਦੇ ਕੰਢੇ ਗੋਂਦਾ ਮਰਵਾਹ ਖੱਤਰੀ, ਉਹਦੀ ਬੜੀ ਖੁੱਲ੍ਹੀ ਜ਼ਮੀਨ ਸੀ, ਉਹ ਨਗਰ ਵਸਾਉਣਾ ਚਾਹੁੰਦਾ ਸੀ। ਉਹਨੂੰ ਨਜੂਮੀਆਂ ਨੇ ਵਹਿਮ ਪਾਇਆ, ਇੱਥੇ ਭੂਤਾਂ ਪ੍ਰੇਤਾਂ ਦਾ ਪਹਿਰਾ ਹੈ, ਤੇਰਾ ਨਗਰ ਨਹੀਂ ਵਸਣਾ। ਉਹ ਗੁਰੂ ਅੰਗਦ ਸਾਹਿਬ ਨੂੰ ਆ ਕੇ ਮਿਲਿਆ। ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਪਾਤਸ਼ਾਹ ਦੀ ਡਿਊਟੀ ਲਾਈ। ਇਹਨਾਂ ਨੇ ਜਾ ਕੇ ਆਪਣੇ ਹੱਥੀਂ ਮੋੜੀ ਕੱਢੀ ਔਰ ਗੋਇੰਦਵਾਲ ਨਗਰ ਵਸਾਇਆ। ਕਿਉਂਕਿ ਦਿੱਲੀਓਂ ਲਾਹੌਰ ਵਾਲੀ ਜਰਨੈਲੀ ਸੜਕ 'ਤੇ ਨਗਰ ਸੀ, ਬੜੀਆਂ ਰੌਣਕਾਂ ਹੋ ਗਈਆਂ, ਲੋਕਾਂ ਨੇ ਆਣ ਕੇ ਰਿਹਾਇਸ਼ ਕੀਤੀ ਔਰ ਇੱਕ ਸ਼ਾਨਦਾਰ ਮੰਡੀ ਬਣ ਗਈ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰਗੱਦੀ ਉੱਤੇ ਬੈਠੇ, ਦੂਸਰੇ ਪਾਤਸ਼ਾਹ ਨੇ ਕਿਹਾ, ਪੁਰਖਾ ਜਦੋਂ ਸਾਨੂੰ ਗੁਰਗੱਦੀ ਮਿਲੀ ਸੀ, ਗੁਰੂ ਸਾਹਿਬ ਨੇ ਕਿਹਾ ਸੀ ਕਰਤਾਰਪੁਰ ਛੱਡੋ ਔਰ ਖੰਡੂਰ ਸਾਹਿਬ ਚਲੇ ਜਾਓ, ਹੁਣ ਤੁਹਾਨੂੰ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਸਾਹਿਬਜ਼ਾਦੇ ਵੀ ਈਰਖਾ ਕਰਨਗੇ, ਤੁਸੀਂ ਗੋਇੰਦਵਾਲ ਚਲੇ ਜਾਓ। ਸਤਿਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ। ਮਹਾਰਾਜ ਦੇ ਰਿਸ਼ਤੇਦਾਰ ਸਿੱਖ ਸੇਵਕ ਉੱਥੇ ਆਣ ਕੇ ਵਸੇ। ਬਈ ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਦਰਬਾਰ ਸਜਾਇਆ, ਕਹਿਣ ਲੱਗੇ ਭਾਈ ਲੰਗਰ ਹਾਲ ਬਣਨਾ ਹੈ ਔਰ ਇਮਾਰਤਾਂ ਬਣਨੀਆਂ ਨੇ, ਆਈਆਂ ਸੰਗਤਾਂ ਵਾਸਤੇ ਕਮਰੇ ਬਣਨੇ ਨੇ। ਕੋਈ ਸਿੱਖ ਪਹਾੜੀ ਇਲਾਕੇ 'ਚ ਜਾਓ, ਨਾਲੇ ਉਹ ਬੁੱਤ ਪੂਜ ਪੱਥਰਾਂ ਨੂੰ ਪੂਜਣ ਵਾਲੇ ਲੋਕ ਨੇ, ਉਹਨਾਂ ਵਿੱਚ ਗੁਰਮਤ ਦਾ ਪ੍ਰਚਾਰ ਹੋਵੇ, ਨਾਲੇ ਵਧੀਆ ਇਮਾਰਤੀ ਲੱਕੜੀ ਸਾਗਵਾਨ ਔਰ ਦਿਆਰ ਦੀ ਲੱਕੜੀ ਉੱਥੋਂ ਕੋਈ ਸਿੱਖ ਜਾ ਕੇ ਭੇਜੇ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਸਾਰੀ ਸੰਗਤ ਨੂੰ ਮੁਖਾਤਬ ਕਰਕੇ ਇਉਂ ਕਿਹਾ,
ਤਨ ਤਨ ਸ ਲੱਕੜਾਂ